ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ। ਲੇਖਕ ਰੋਬਰਟ ਪ੍ਰਕਾਸ਼। ਅਧਿਆਏ ਚੌਥਾ। ਖੁਸ਼ਖਬਰੀ ਦੀ ਦਇਆ ਕਿਰਪਾ। ਮੈਂ ਇਸ ਨੂੰ ਜ਼ਿਆਦਾ ਨਹੀਂ ਸਹਿ ਸਕਦੀ। ਸਾਨੂੰ ਰਾਜਧਾਨੀ ਜਾਣ ਦੀ ਜ਼ਰੂਰਤ ਹੈ। ਜੈਪ੍ਰੀਤ ਨੇ ਦਰਦ ਨਾਲ ਨਾ ਚਿਲਾਉਣ ਦਾ ਯਤਨ ਕਰਦੇ ਹੋਏ ਆਪਣੇ ਪਤੀ ਨੂੰ ਕਿਹਾ। ਸਰਜਰੀ ਦਾ ਖਰਚਾ ਜਾਣਦੇ ਹੋਏ, ਜੋ ਉਸਦੇ ਪਰਿਵਾਰ ਉੱਪਰ ਭਿਆਨਕ ਬੋਝ ਬਣਨਾ ਸੀ, ਉਹ ਰੋਜ਼ਾਨਾ ਦੇ ਦਰਦ ਨਾਲ ਲੜਦੀ ਰਹੀ ਅਤੇ 5 ਵਰ੍ਹਿਆਂ ਤੋਂ ਉਸਦਾ ਚੱਲਣਾ ਫਿਰਨਾ ਸੀਮਿਤ ਕਰ ਦਿੱਤਾ ਸੀ। ਆਪਣੀ ਸਿਹਤ ਦੀ ਹਾਲਾਤ ਨੂੰ ਖਰਾਬ ਪੱਧਰ ਉੱਤੇ ਦੇਖਦੇ ਹੋਏ ਉਹ ਆਪਣੇ ਪਰਿਵਾਰ ਦਾ ਧਿਆਨ ਠੀਕ ਢੰਗ ਨਾਲ ਨਹੀਂ ਰੱਖ ਸਕਦੀ ਸੀ। ਉਸਦਾ ਪਤੀ ਜਾਣਦਾ ਸੀ ਕਿ ਉਹਨਾਂ ਨੂੰ ਸਰਜਰੀ ਦਾ ਖਤਰਾ ਲੈਣ ਦੀ ਜ਼ਰੂਰਤ ਪਵੇਗੀ ਜਾਂ ਇੱਕ ਚਮਤਕਾਰ ਹੋਵੇ। ਜੈਪ੍ਰੀਤ 30 ਵਰ੍ਹਿਆਂ ਦੇ ਨੇੜੇ ਸੀ, ਪਰ ਉਹ 90 ਵਰ੍ਹਿਆਂ ਦੀ ਬੁੱਢੀ ਵਾਂਗ ਜੋੜਾਂ ਦੇ ਦਰਦ ਨਾਲ ਜਕੜੀ ਹੋਈ ਸੀ। ਜੈਪ੍ਰੀਤ ਪੇਚੀਦਗੀ ਵਿੱਚ ਕਸ਼ਟ ਚੱਲ ਰਹੀ ਸੀ, ਕਿਉਂਕਿ ਉਸਦੀ ਰੀੜ੍ਹ ਦੀ ਹੱਡੀ ਦੇ ਮਣਕੇ ਉਸ ਦੀ ਸੁਖਮਨਾ ਨਾੜੀ ਨੂੰ ਦੱਬ ਰਹੇ ਸਨ। ਉਹ ਬਹੁਤ ਜ਼ਿਆਦਾ ਦਰਦ ਵਿੱਚ ਸੀ, ਮੁਸ਼ਕਲ ਨਾਲ ਚੱਲ ਫਿਰ ਸਕਦੀ ਸੀ ਅਤੇ ਉਸਦੀ ਸਰੀਰਕ ਪ੍ਰਣਾਲੀ ਵਿੱਚ ਬਹੁਤ ਜ਼ਿਆਦਾ ਰੁਕਾਵਟ ਸੀ। ਗਰੀਬ ਪੇਂਡੂ ਹੋਣ ਕਾਰਨ ਸਥਾਨਕ ਹਸਪਤਾਲਾਂ ਵਿੱਚ ਉਹ ਬਹੁਤ ਵਾਰ ਗਏ ਪਰ ਵਾਪਸ ਆਉਣਾ ਪਿਆ, ਕਿਉਂਕਿ ਸਰਜਰੀ ਵਿੱਚ ਬਹੁਤ ਖਤਰਾ ਸੀ ਅਤੇ ਰਾਜਧਾਨੀ ਤੋਂ ਬਾਹਰ ਇਸ ਦਾ ਕੋਈ ਸਰਜਨ ਨਹੀਂ ਸੀ। ਅੰਤ ਵਿੱਚ ਉਹ ਚੰਡੀਗੜ੍ਹ ਦੇ ਸਭ ਤੋਂ ਅੱਛੇ ਹਸਪਤਾਲ ਵਿੱਚ ਗਏ। ਸਰਜਰੀ ਵਿੱਚ ਬਹੁਤ ਜ਼ਿਆਦਾ ਖਤਰਾ ਹੈ, ਸਰਜਨ ਨੇ ਸਮਝਾਇਆ, ਕਿਉਂਕਿ ਰੀੜ੍ਹ ਦੀ ਹੱਡੀ ਸੁਖਮਨਾ ਨਾੜੀ ਵੱਲ ਦੱਬੀ ਹੋਈ ਹੈ। ਸਰਜਰੀ ਦਾ ਖਰਚਾ ਉਹਨਾਂ ਦੀ ਕਲਪਨਾ ਤੋਂ ਵੀ ਵਧੇਰੇ ਸੀ ਕਿ ਇੰਨੇ ਵੱਡੇ ਖਤਰੇ ਨਾਲ ਇੰਨਾ ਵੱਡਾ ਖਰਚਾ ਕਰਨਾ ਠੀਕ ਹੋਵੇਗਾ। ਉਹ ਇਸ ਦੀ ਉਲਝਣ ਵਿੱਚ ਫਸ ਗਏ। ਕਰਾਮਾਤ ਦੀ ਆਸ ਨਾਲ ਉਹ ਵਾਪਸ ਪਿੰਡ ਆ ਗਏ। ਆਪਣੇ ਸਿੱਖ ਧਰਮ ਤੋਂ ਬਾਹਰ ਕਰਾਮਾਤੀ ਚੰਗਾਈ ਨੂੰ ਲੱਭਦੇ ਹੋਏ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਮਿਲਿਆ। ਮੇਰੇ ਮਿੱਤਰ ਹਰਪਾਲ ਨਾਲ ਗੱਲਾਂ ਕਰਨ ਦੇ ਦੌਰਾਨ, ਜੋ ਕਿ ਇੱਕ ਨੇੜੇ ਦੇ ਪਿੰਡ ਵਿੱਚ ਪਾਸਵਾਨ ਸੀ, ਅਸੀਂ ਘਰ ਤੋਂ ਬਾਹਰ ਚਾਹ ਪੀ ਰਹੇ ਸੀ। ਤਦੋਂ ਜੈਪ੍ਰੀਤ, ਉਸਦਾ ਪਤੀ ਅਤੇ ਉਸਦਾ ਲੜਕਾ ਸਾਡੇ ਕੋਲ ਪਹੁੰਚੇ। ਪੰਜਾਬੀ ਵਿੱਚ ਬੋਲਦੇ ਹੋਏ ਉਸਨੇ ਹਰਪਾਲ ਨੂੰ ਕਿਹਾ ਕਿ ਉਹ ਪ੍ਰਾਰਥਨਾ ਕਰਾਉਣਾ ਚਾਹੁੰਦੀ ਹੈ, ਕਿਉਂਕਿ ਉਸਨੇ ਸੁਣਿਆ ਹੈ ਕਿ ਮਸੀਹੀ ਲੋਕ ਅਕਸਰ ਲੋਕਾਂ ਲਈ ਪ੍ਰਾਰਥਨਾ ਕਰਦੇ ਹਨ। ਮੈਂ ਤੁਰੰਤ ਜਾਣ ਗਿਆ ਕਿ ਕਿੰਨੀ ਹੌਲੀ ਉਹ ਸਾਡੇ ਵੱਲ ਆ ਰਹੀ ਹੈ। ਮੈਂ ਤੁਰੰਤ ਦੌੜ ਕੇ ਗਿਆ। ਹਰਪਾਲ ਨੇ ਮੈਨੂੰ ਉਸ ਉੱਪਰ ਪ੍ਰਾਰਥਨਾ ਕਰਨ ਲਈ ਕਿਹਾ। ਮਸੀਹ ਯੱਸੂ ਤੁਹਾਨੂੰ ਠੀਕ ਕਰਨ ਜਾ ਰਿਹਾ ਹੈ, ਮੈਂ ਮੁਸਕਰਾਉਂਦੇ ਹੋਏ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ। ਫਿਰ ਵੀ 5 ਵਰ੍ਹਿਆਂ ਤੋਂ ਉਸ ਦੇ ਸਹੇ ਹੋਏ ਸਰੀਰਕ ਕਸ਼ਟ ਉੱਪਰ ਮੇਰੇ ਆਤਮ ਵਿਸ਼ਵਾਸ ਦਾ ਕੋਈ ਅਸਰ ਨਹੀਂ ਹੋਇਆ। ਮੈਂ ਆਪਣੇ ਹੱਥ ਉਸ ਦੀ ਕਮਰ ਉੱਪਰ ਰੱਖੇ ਅਤੇ ਪਵਿੱਤਰ ਆਤਮਾ ਦੀ ਹਜ਼ੂਰੀ ਅਤੇ ਸਮਰੱਥਾ ਨੂੰ ਸੱਦਾ ਦਿੱਤਾ। ਮੈਂ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਜੀਵਨ, ਚੰਗਾਈ ਅਤੇ ਪੁਨਰ ਸਥਾਪਨਾ ਦਾ ਹੁਕਮ ਦਿੱਤਾ ਅਤੇ ਕਿਹਾ, ਇਸ ਨੂੰ ਜਾਂਚੋ, ਤੁਰ ਕੇ ਉੱਧਰ ਜਾਓ ਅਤੇ ਵਾਪਸ ਆਓ। ਉਸ ਲਈ ਹੈਰਾਨ ਕਰਨ ਵਾਲੀ ਗੱਲ ਸੀ, ਉਹ ਆਜ਼ਾਦ ਹੋ ਕੇ ਤੁਰਨ ਲੱਗੀ। ਹੈਰਾਨ ਹੁੰਦੇ ਹੋਏ ਉਸਨੇ ਦੱਸਿਆ ਕਿ ਉਸਦੀ ਰੀੜ੍ਹ ਦੀ ਹੱਡੀ ਵਿੱਚ ਵੱਜਣ ਵਾਲੀਆਂ ਛੁਰੀਆਂ ਦੀ ਪੀੜ ਜਾਂਦੀ ਰਹੀ ਹੈ। ਉਸਦੇ ਪੱਠਿਆਂ, ਹਿੱਪ ਅਤੇ ਲੱਤਾਂ ਦਾ ਦਰਦ ਵੀ ਖਤਮ ਹੋ ਗਿਆ ਹੈ। ਉਸਦੀ ਰੀੜ੍ਹ ਦੀ ਹੱਡੀ ਦੇ ਆਸ ਪਾਸ ਦੀਆਂ ਮਾਸਪੇਸ਼ੀਆਂ ਹਾਲੇ ਵੀ ਦਰਦ ਕਰ ਰਹੀਆਂ ਸਨ ਅਤੇ ਜਕੜੀਆਂ ਹੋਈਆਂ ਸਨ। ਅਸੀਂ ਦੁਬਾਰਾ ਪ੍ਰਾਰਥਨਾ ਕੀਤੀ ਅਤੇ ਉਸਦੀਆਂ ਮਾਸਪੇਸ਼ੀਆਂ ਵਿੱਚ ਤੁਰੰਤ ਆਰਾਮ ਆ ਗਿਆ। ਮੈਂ ਉਸਨੂੰ ਦੁਬਾਰਾ ਤੁਰਨ ਲਈ ਕਿਹਾ, ਜਿਹੜਾ ਕਿ ਉਸਨੇ ਬਿਨਾਂ ਕਿਸੇ ਮੁਸ਼ਕਲ ਤੋਂ ਪੂਰਾ ਕਰ ਲਿਆ। ਉਹ ਝੁੱਕ ਸਕਦੀ ਸੀ ਅਤੇ ਪੂਰੀ ਆਜ਼ਾਦੀ ਨਾਲ ਤੁਰ ਅਤੇ ਹਿੱਲ ਜੁੱਲ ਸਕਦੀ ਸੀ ਅਤੇ ਦਰਦ ਦਾ ਨਿੱਕਾ ਜਿਹਾ ਅੰਸ਼ ਵੀ ਬਾਕੀ ਨਾ ਰਿਹਾ ਸੀ। ਹਰਪਾਲ ਨੇ ਉਹਨਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਅਤੇ ਉਹਨਾਂ ਨੇ ਧਿਆਨ ਅਤੇ ਖੁਸ਼ੀ ਨਾਲ ਸੁਣਿਆ। ਤਦ ਉਹਨਾਂ ਦੇ ਵਿਸ਼ਵਾਸ ਨਾਲ ਯੱਸੂ ਮਸੀਹ ਸਾਹਮਣੇ ਸਮਰਪਣ ਕਰਦੇ ਹੋਏ ਅਤੇ ਜੈਪ੍ਰੀਤ ਦੇ ਪੁਰਾਣੇ ਦਰਦ ਨੂੰ ਛਣ ਵਿੱਚ ਉਡਾ ਦੇਣ ਵਾਲੇ, ਚੰਗਾ ਕਰਨ ਵਾਲੇ ਪਰਮੇਸ਼ਵਰ ਦੇ ਸਾਹਮਣੇ ਆਪਣੇ ਸਿਰ ਝੁਕਾ ਦਿੱਤੇ। ਤਦ ਤੋਂ ਜੈਪ੍ਰੀਤ ਆਪਣੇ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਮਸੀਹ ਯੱਸੂ ਦੇ ਵਿਸ਼ਵਾਸ ਵਿੱਚ ਲਿਆਈ ਅਤੇ ਉਹ ਨਿਰੰਤਰ ਚਰਚ ਵਿੱਚ ਜਾਂਦੇ ਹਨ। ਕਿਰਪਾ ਦੀ ਪਰਿਭਾਸ਼ਾ। ਪਰੰਤੂ ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਪਿਆਰੀ ਨਹੀਂ ਸਮਝਦਾ ਹਾਂ, ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ਵਰ ਦੀ ਕਿਰਪਾ ਦੀ ਖੁਸ਼ਖਬਰੀ ਉੱਤੇ ਸਾਖੀ ਹੋਣ ਲਈ ਪ੍ਰਭੂ ਯੱਸੂ ਤੋਂ ਪਾਈ ਸੀ। ਰਸੂਲਾਂ ਦੇ ਕਰਤੱਬ 20:24। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਮਿੱਤਰ, ਸ਼ੁਭ ਸਮਾਚਾਰ ਪਰਮੇਸ਼ਵਰ ਦੀ ਕਿਰਪਾ ਦੀ ਖੁਸ਼ਖਬਰੀ ਹੈ। ਅੱਗੇ ਵਧਣ ਤੋਂ ਪਹਿਲਾਂ ਸਾਨੂੰ ਕਿਰਪਾ ਨੂੰ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਹੈ। ਥੋੜ੍ਹਾ ਸਮਾਂ ਰੁਕੋ ਅਤੇ ਆਪਣੀ ਕਿਰਪਾ ਦੀ ਪਰਿਭਾਸ਼ਾ ਨੂੰ ਵਿਚਾਰੋ। ਕਿਰਪਾ ਕੀ ਹੈ? ਅਗਰ ਤੁਸੀਂ ਜ਼ਿਆਦਾ ਧਰਮ ਸ਼ਾਸਤਰੀਆਂ ਨੂੰ ਪੁੱਛੋਗੇ ਅਤੇ ਉਹ ਸਧਾਰਨ ਉੱਤਰ ਦੇਣਗੇ, ਅਯੋਗ ਦਾ ਸਮਰਥਨ। ਭਾਵੇਂ ਇਹ ਇੱਕ ਬਹੁਤ ਵਧੀਆ ਉੱਤਰ ਹੈ, ਮੈਂ ਇਸ ਨੂੰ ਆਪਣੇ ਸ਼ਬਦਾਂ ਵਿੱਚ ਪਰਿਭਾਸ਼ਿਤ ਕਰਾਂਗਾ। ਦੂਸਰੇ ਲੋਕਾਂ ਦੀ ਅਤੇ ਮੇਰੀ ਸਹਾਇਤਾ ਕਰਦਾ ਹੈ, ਇਹ ਕਿਰਪਾ ਦੇ ਪੂਰੇ ਅਰਥ ਨੂੰ ਸਮੇਟਦਾ ਹੈ। ਕਿਰਪਾ ਪਰਮੇਸ਼ਰ ਦਾ ਪਿਆਰ ਅਤੇ ਭਲਿਆਈ ਹੈ, ਜਿਹੜੀ ਬੁਰੇ, ਅਯੋਗ ਅਤੇ ਨਾ ਚਾਹੁਣ ਯੋਗ ਲੋਕਾਂ ਨੂੰ ਮੁਫਤ ਵਿੱਚ ਦਿੱਤੀ ਜਾਂਦੀ ਹੈ। ਕਿਰਪਾ ਬਿਨਾਂ ਕਿਸੇ ਸ਼ਰਤ ਤੋਂ ਮੁਫਤ ਦਿੱਤੀ ਜਾਂਦੀ ਹੈ। ਅਗਰ ਉਸ ਵਿੱਚ ਜ਼ਰਾ ਜਿੰਨੀ ਵੀ ਸ਼ਰਤ ਹੈ ਤਾਂ ਇਹ ਮੁਫਤ ਨਹੀਂ ਹੈ ਅਤੇ ਇਸ ਨੂੰ ਕਿਰਪਾ ਨਹੀਂ ਕਿਹਾ ਜਾ ਸਕਦਾ। ਅਗਰ ਤੁਸੀਂ ਯੋਗ ਅਤੇ ਚਾਹੁਣ ਯੋਗ ਹੋ ਤਾਂ ਤੁਸੀਂ ਕਿਰਪਾ ਪ੍ਰਾਪਤ ਨਹੀਂ ਕਰ ਸਕਦੇ। ਹਰ ਇੱਕ ਪੁਰਸਕਾਰ ਜ਼ਰੂਰ ਪ੍ਰਾਪਤ ਕਰ ਸਕਦੇ ਹੋ। ਮਸੀਹ ਯਸੂ ਅਦ੍ਰਿਸ਼ ਪਰਮੇਸ਼ਵਰ ਦਾ ਸਹੀ ਪ੍ਰਤੀਰੂਪ ਹੈ। ਇਬਰਾਨੀਆਂ 1:3, ਕੁਲਸੀਆਂ 1:15, ਉਸ ਦੇ ਹਰੇਕ ਸ਼ਬਦ, ਵਤੀਰੇ ਅਤੇ ਕੰਮ ਨੇ ਸੰਪੂਰਨ ਤਰੀਕੇ ਨਾਲ ਪਿਤਾ ਨੂੰ ਪ੍ਰਗਟ ਕੀਤਾ। ਯੋਹੰਨਾ 5:19-20, 14:9-10, ਪਵਿੱਤਰ ਸ਼ਾਸਤਰ ਇਸ ਮਨੁੱਖ ਪਰਮੇਸ਼ਵਰ ਨੂੰ ਕਿਵੇਂ ਵਰਣਨ ਕਰਦਾ ਹੈ? ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ। ਯੋਹੰਨਾ 1:14। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ ਸ਼ੁਭ ਸਮਾਚਾਰ ਸਾਡੀ ਸਮਝ ਤੋਂ ਪਰੇ ਹੈ। ਸਾਨੂੰ ਪਰਮੇਸ਼ਵਰ ਕਿੰਨਾ ਚੰਗਾ ਹੈ, ਵਿਸ਼ਵਾਸ ਕਰਨ ਲਈ ਪਵਿੱਤਰ ਆਤਮਾ ਦੀ ਸਹਾਇਤਾ ਦੀ ਜ਼ਰੂਰਤ ਹੈ। ਮਸੀਹ ਯਸੂ ਕਿਰਪਾ ਨਾਲ ਭਰਿਆ ਹੋਇਆ ਹੈ। ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ ਕਿਰਪਾ ਉੱਤੇ ਕਿਰਪਾ। ਯੋਹੰਨਾ 1:16। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ ਮਸੀਹ ਯਸੂ ਪਿਆਰ, ਦਿਆਲੂਤਾ ਅਤੇ ਦਇਆ ਨਾਲ ਉਮੜ ਰਿਹਾ ਹੈ। ਉਸ ਦੇ ਉਭਾਰ ਅਤੇ ਉਮੜਨ ਕਾਰਨ ਅਸੀਂ ਇੱਕ ਚੀਜ਼ ਪ੍ਰਾਪਤ ਕਰਦੇ ਹਾਂ, ਕਿਰਪਾ ਉੱਤੇ ਕਿਰਪਾ। ਪਰਮੇਸ਼ਵਰ ਦਾ ਵਚਨ ਨਾਸ਼, ਨਿਆਂ, ਦੁੱਖ ਅਤੇ ਸਜ਼ਾ ਬਾਰੇ ਨਹੀਂ ਕਹਿੰਦਾ। ਸ਼ੁਭ ਸਮਾਚਾਰ ਪਾਪ ਨਾਲ ਭਰੀ ਬੁਰੀ ਮਨੁੱਖਤਾ ਉੱਪਰ ਪਰਮੇਸ਼ਵਰ ਦਾ ਸ਼ਰਤ ਤੋਂ ਬਿਨਾਂ ਬਹੁਤਾਇਤ ਪਿਆਰ ਅਤੇ ਭਲਿਆਈ ਹੈ। ਨਿਯਮਾਂ ਵਿੱਚ ਅੰਤਰ। ਮਿੱਤਰ, ਬਹੁਤੇ ਵਿਸ਼ਵਾਸੀਆਂ ਨੂੰ ਆਤਮਿਕ ਚਾਲ ਵਿੱਚ ਚੱਲਣ ਲਈ ਸਭ ਤੋਂ ਵੱਡੀ ਮੁਸ਼ਕਲ ਹੈ ਪਰਮੇਸ਼ਵਰ, ਖੁਸ਼ਖਬਰੀ ਅਤੇ ਬਾਈਬਲ ਨੂੰ ਨਾ ਸਮਝ ਪਾਉਣਾ। ਇਹ ਨਾ ਸਮਝੀ ਮੁੱਖ ਤੌਰ ਉੱਤੇ ਸਿੱਖਿਆ ਦੀ ਘਾਟ ਹੈ, ਜੋ ਨਵੇਂ ਨਿਯਮ ਅਤੇ ਪੁਰਾਣੇ ਨਿਯਮ ਵਿਚਕਾਰ ਭਿੰਨਤਾ ਨੂੰ ਸਪਸ਼ਟ ਕਰਦੀ ਹੈ। ਇਸ ਭਿੰਨਤਾ ਨੂੰ ਦੱਸਣ ਦੀ ਅਸਫਲਤਾ ਕਿਰਪਾ ਦੀ ਖੁਸ਼ਖਬਰੀ ਨੂੰ ਦੂਸ਼ਿਤ ਕਰੇਗੀ, ਜਿਸ ਬਾਰੇ ਪੌਲਸ ਨੇ ਚੇਤਾਵਨੀ ਦਿੱਤੀ ਸੀ। ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ ਇੰਨੀ ਛੇਤੀ ਹੋਰ ਖੁਸ਼ਖਬਰੀ ਦੀ ਵੱਲ ਝੁਕਦੇ ਜਾਂਦੇ ਹੋ। ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ, ਪਰੰਤੂ ਕਈ ਕੁ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਹਨ। ਗਲਾਤੀਆਂ 1:6-7, ਹੇ ਮੂਰਖ ਗਲਾਤੀਓ, ਕੀ ਨੇ ਤੁਹਾਡੇ ਉੱਤੇ ਜਾਦੂ ਪਾ ਲਏ? ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਯਸੂ ਮਸੀਹ ਸਲੀਬ ਉੱਤੇ ਚਾੜਿਆ ਹੋਇਆ ਸ਼ਰੀਰ ਪ੍ਰਸਿੱਧ ਕੀਤਾ ਗਿਆ, ਮੈਂ ਤੁਹਾਥੋਂ ਨਿਰਾ ਇੰਨਾ ਮਾਲੂਮ ਕਰਨਾ ਚਾਹੁੰਦਾ ਹਾਂ, ਭਾਈ ਤੁਹਾਨੂੰ ਸ਼ਰ੍ਹਾਂ ਦੇ ਕੰਮਾਂ ਤੋਂ ਆਤਮਾ ਪ੍ਰਾਪਤ ਹੋਇਆ ਅਥਵਾ ਨੇਚਾ ਦੇ ਸੁਨੇਹੇ ਤੋਂ? ਕੀ ਤੁਸੀਂ ਇਹੋ ਜਿਹੇ ਮੂਰਖ ਹੋ? ਭਲਾ ਆਤਮਾ ਦੁਆਰਾ ਆਰੰਭ ਕਰਕੇ ਤੁਸੀਂ ਹੁਣ ਸਰੀਰ ਦੁਆਰਾ ਸਮਾਪਤ ਕਰਦੇ ਹੋ? ਗਲਾਤੀਆਂ 3:1-3। ਖੁਸ਼ਖਬਰੀ ਵਿੱਚ ਵਿਵਸਥਾ ਨੂੰ ਮਿਲਾਉਣਾ ਪਵਿੱਤਰ ਆਤਮਾ ਦੇ ਕੰਮ ਅਤੇ ਪਰਮੇਸ਼ਵਰ ਦੀ ਸਮਰੱਥਾ ਨੂੰ ਰੋਕਦਾ ਹੈ ਅਤੇ ਕਾਨੂੰਨੀ ਅਤੇ ਧਾਰਮਿਕ ਮਸੀਹੀ ਬਣਾਉਂਦਾ ਹੈ। ਉੱਪਰ ਦਿੱਤੇ ਪਵਿੱਤਰ ਵਚਨ ਵਿੱਚ ਪੌਲਸ ਨੇ ਗਲਾਤੀਆਂ ਦੀ ਕਲੀਸੀਆਂ ਨੂੰ ਕਾਨੂੰਨੀ ਯਹੂਦੀਆਂ ਤੋਂ ਬਚਣ ਦੀ ਚੇਤਾਵਨੀ ਦਿੱਤੀ ਸੀ, ਜੋ ਮਸੀਹ ਯਸੂ ਦਾ ਪ੍ਰਚਾਰ ਵਿਵਸਥਾ ਦੀਆਂ ਸ਼ਰਤਾਂ ਦੇ ਅਨੁਸਾਰ ਕਰਦੇ ਸਨ। ਮਿੱਤਰ, ਕਿਰਪਾ ਕਰਕੇ ਧਿਆਨ ਦਿਓ ਅਤੇ ਸੋਚੋ ਤੁਸੀਂ ਕੀ ਵਿਸ਼ਵਾਸ ਕਰਦੇ ਹੋ। ਵਿਵਸਥਾ ਪੁਰਾਣਾ ਨਿਯਮ ਹੈ। ਵਿਵਸਥਾ ਮੂਸਾ ਦੁਆਰਾ ਸਥਾਪਿਤ ਕੀਤੀ ਗਈ। ਵਿਵਸਥਾ ਅਸਥਾਈ ਅਤੇ ਪੁਰਾਣੀ ਹੈ। ਵਿਵਸਥਾ ਵਿੱਚ ਪਰਮੇਸ਼ਵਰ ਨਾਲ ਰਿਸ਼ਤਾ ਮਨੁੱਖ ਦੇ ਕੰਮਾਂ ਦੇ ਮੁਤਾਬਕ ਹੁੰਦਾ ਹੈ। ਵਿਵਸਥਾ ਵਿੱਚ ਬਰਕਤਾਂ ਅਤੇ ਸ਼ਰਾਪ ਮਨੁੱਖ ਦੇ ਕੰਮਾਂ ਮੁਤਾਬਕ ਸ਼ਰਤਬੰਦ ਹਨ। ਵਿਵਸਥਾ ਮਨੁੱਖ ਨੂੰ ਧਾਰਮਿਕ ਬਣਾਉਣ ਵਿੱਚ ਅਯੋਗ ਹੈ। ਬਵਸਥਾ ਵਿੱਚ ਮਨੁੱਖ ਕੋਲ ਸ਼ੈਤਾਨ ਜਾਂ ਦੁਸ਼ਟ ਆਤਮਿਆਂ ਨੂੰ ਝਿੜਕਣ ਦੀ ਯੋਗਤਾ ਨਹੀਂ ਸੀ। ਬਵਸਥਾ ਦੇ ਨਿਆਂ ਦੇ ਡਰ ਕਾਰਨ ਹੀ ਤੌਬਾ ਕਰਾਈ ਜਾਂਦੀ ਸੀ। ਕਿਰਪਾ ਕਿਰਪਾ ਨਵੇਂ ਨਿਯਮ ਵਿੱਚ ਹੈ। ਕਿਰਪਾ ਮਸੀਹ ਯੱਸੂ ਦੁਆਰਾ ਸਥਾਪਿਤ ਕੀਤੀ ਗਈ। ਕਿਰਪਾ ਅਨੰਤਕਾਲੀਨ ਹੈ। ਕਿਰਪਾ ਦੇ ਵਿੱਚ ਮਨੁੱਖ ਅਤੇ ਪਰਮੇਸ਼ਵਰ ਦਾ ਰਿਸ਼ਤਾ ਪਰਮੇਸ਼ਵਰ ਦੀ ਕਿਰਪਾ ਅਤੇ ਮਨੁੱਖ ਦੇ ਵਿਸ਼ਵਾਸ ਦੇ ਉੱਤੇ ਆਧਾਰਿਤ ਹੈ। ਕਿਰਪਾ ਦੇ ਵਿੱਚ ਬਰਕਤਾਂ ਮਸੀਹ ਯੱਸੂ ਦੇ ਜੀਵਨ, ਮੌਤ ਅਤੇ ਜੀ ਉੱਠਣ ਦੁਆਰਾ ਪਹਿਲਾਂ ਤੋਂ ਹੀ ਰਾਖਵੀਆਂ ਹਨ ਅਤੇ ਇਹ ਵਿਸ਼ਵਾਸ ਨਾਲ ਪ੍ਰਾਪਤ ਹੁੰਦੀਆਂ ਹਨ। ਕਿਰਪਾ ਦੇ ਵਿੱਚ ਮਸੀਹ ਯੱਸੂ ਨੇ ਮਨੁੱਖ ਦੀ ਧਾਰਮਿਕਤਾ ਨੂੰ ਪੂਰਾ ਕੀਤਾ ਹੈ। ਕਿਰਪਾ ਦੇ ਵਿੱਚ ਯੱਸੂ ਮਸੀਹ ਨੇ ਆਪਣੀ ਮੌਤ ਅਤੇ ਮੁਰਦਿਆਂ ਦੇ ਵਿੱਚੋਂ ਜੀ ਉੱਠਣ ਦੁਆਰਾ ਅੰਧਕਾਰ ਨੂੰ ਹਰਾਇਆ ਅਤੇ ਸਾਨੂੰ ਉਹਦੇ ਉੱਤੇ ਅਖਤਿਆਰ ਦਿੱਤਾ। ਕਿਰਪਾ ਦੇ ਵਿੱਚ ਪਰਮੇਸ਼ਵਰ ਦੇ ਪਿਆਰ ਅਤੇ ਭਲਿਆਈ ਦੁਆਰਾ ਤੌਬਾ ਕਰਾਈ ਜਾਂਦੀ ਹੈ। ਰੋਮੀਆਂ 2:24। ਆਓ ਅਸੀਂ ਹੁਣ ਇਹਨਾਂ ਨਿਯਮਾਂ ਦੀ ਭਿੰਨਤਾ ਉੱਪਰ ਧਿਆਨ ਕਰੀਏ ਅਤੇ ਕਿਵੇਂ ਪਰਮੇਸ਼ਵਰ ਦੀ ਭਲਿਆਈ ਨੂੰ ਪ੍ਰਾਪਤ ਕਰਨ ਲਈ ਵਚਨ ਸਾਨੂੰ ਹਦਾਇਤ ਦਿੰਦਾ ਹੈ। ਸਾਡੀ ਪਹਿਲੀ ਉਦਾਹਰਣ ਸਵਰਗੀ ਚੰਗਿਆਈ ਅਤੇ ਦੂਸਰੀ ਮਾਫ਼ੀ ਅਤੇ ਮੇਲ ਮਿਲਾਪ ਹੈ। ਔਰ ਉਸਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਸੁਣੋਗੇ ਔਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਔਰ ਉਸਦੇ ਹੁਕਮਾਂ ਉੱਤੇ ਕੰਨ ਲਾਓਗੇ ਔਰ ਉਸ ਦੀਆਂ ਸਾਰੀਆਂ ਵਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸ਼ਰੀਆਂ ਉੱਤੇ ਪਾਈਆਂ ਉਹ ਤੁਹਾਡੇ ਉੱਤੇ ਨਹੀਂ ਪਾਵਾਂਗਾ, ਕਿਉਂ ਜੋ ਮੈਂ ਯਹੋਵਾ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ। ਕੂਚ ਦੀ ਕਿਤਾਬ 15:26। ਅਤੇ ਉਹ ਉਹਨਾਂ ਨਾਲ ਉੱਤਰ ਕੇ ਪੱਧਰੇ ਖੜ੍ਹਾ ਹੋਇਆ, ਨਾਲੇ ਉਹਦੇ ਚੇਲਿਆਂ ਦੀ ਵੱਡੀ ਮੰਡਲੀ ਅਰ ਲੋਕਾਂ ਦੀ ਵੱਡੀ ਭੀੜ, ਜਿਹੜੇ ਸਾਰੇ ਯਹੂਦੀਆ ਅਰ ਯਰੂਸ਼ਲਮ ਅਤੇ ਸੂਰ ਅਰ ਸੈਦਾ ਦੇ ਸਮੁੰਦਰ ਦੇ ਕੰਢਿਓਂ ਉਹਦੀ ਸੁਣਨ ਲਈ ਅਰ ਆਪਣਿਆਂ ਰੋਗਾਂ ਤੋਂ ਚੰਗੇ ਹੋਣ ਲਈ ਆਏ ਸਨ ਅਤੇ ਜਿਹੜੇ ਭ੍ਰਿਸ਼ਟ ਆਤਮਿਆਂ ਤੋਂ ਦੁਖੀ ਸਨ ਉਹ ਚੰਗੇ ਕੀਤੇ ਗਏ ਅਰ ਸਾਰੇ ਲੋਕ ਉਹਨੂੰ ਛੋਹਣਾ ਚਾਹੁੰਦੇ ਸਨ, ਇਸ ਲਈ ਜੋ ਸ਼ਕਤੀ ਉਸ ਤੋਂ ਨਿਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ। ਲੂਕਾ 6:16-19। ਪੁਰਾਣੇ ਨੇਮ ਵਿੱਚ ਤੁਸੀਂ ਇੱਕ ਵਾਅਦਾ ਲੈ ਸਕਦੇ ਹੋ, ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਇਹ ਕੰਮ ਪੂਰੀ ਤਰ੍ਹਾਂ ਅਸਫਲ ਹੋ ਜਾਵੇਗਾ ਅਤੇ ਤੁਸੀਂ ਬਿਮਾਰੀ ਨਾਲ ਮਰੋਗੇ। ਮਿੱਤਰ, ਮੇਰਾ ਇਹ ਤਜ਼ਰਬਾ ਮੇਰੇ ਜੀਵਨ ਦੇ ਸਭ ਤੋਂ ਪਿਆਰੇ ਮਨੁੱਖ ਨਾਲ ਸੰਬੰਧਿਤ ਹੈ। ਮੇਰੀ ਮਾਂ, ਜਿਸ ਨੂੰ ਬੱਚੇਦਾਨੀ ਵਿੱਚ ਸਟੇਜ 3 ਦਾ ਕੈਂਸਰ ਸੀ, ਉਸ ਸਮੇਂ ਮੈਂ ਨਿਰੰਤਰ ਚੰਗਾਈ ਅਤੇ ਕਰਾਮਾਤਾਂ ਦਾ ਅਨੁਭਵ ਕਰ ਰਿਹਾ ਸਾਂ, ਪਰ ਉਸ ਸਮੇਂ ਵੀ ਮੈਂ ਕਿਰਪਾ ਦੀ ਬੁਨਿਆਦੀ ਧਾਰਨਾ ਤੋਂ ਵਾਂਝਾ ਸੀ। ਇੱਕ ਸ਼ਾਮ ਮੈਂ ਆਪਣੀ ਮਾਂ ਕੋਲ ਬੈਠਾ ਹੋਇਆ ਸੀ ਅਤੇ ਮੈਂ ਕਿਹਾ, ਅੱਛਾ ਮਾਂ, ਅਸੀਂ ਬਾਈਬਲ ਦੇ ਸਾਰੇ ਚੰਗਾਈ ਵਚਨਾਂ ਨੂੰ ਪੜ੍ਹਾਂਗੇ। ਅਸੀਂ ਕੂਚ ਤੋਂ ਸ਼ੁਰੂਆਤ ਕਰਾਂਗੇ ਜਿੱਥੇ ਪਰਮੇਸ਼ਵਰ ਨੇ ਪਹਿਲੀ ਵਾਰ ਆਪਣੇ ਆਪ ਨੂੰ ਚੰਗਾ ਕਰਨ ਵਾਲਾ ਪ੍ਰਗਟ ਕੀਤਾ। ਜਿਵੇਂ ਹੀ ਅਸੀਂ ਵਚਨ ਨੂੰ ਕੂਚ 15:26 ਉੱਪਰ ਖੋਲ੍ਹਿਆ, ਮੈਂ ਮਾਂ ਨੂੰ ਹੌਲੀ ਹੌਲੀ ਪੜ੍ਹਨ ਲਈ ਆਖਿਆ। ਇਸ ਆਇਤ ਨੂੰ ਸੋਚਣ ਅਤੇ ਮਨਨ ਕਰਨ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ, ਮਾਂ, ਇਹ ਵਚਨ ਤੁਹਾਨੂੰ ਕੀ ਕਹਿ ਰਿਹਾ ਹੈ? ਉਹ ਸ਼ਾਂਤ ਰਹੀ, ਪਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਗਏ। ਹੰਝੂ ਨਦੀ ਦੀ ਤਰ੍ਹਾਂ ਵਗਣ ਲੱਗੇ ਅਤੇ ਉਸਨੇ ਅਫਸੋਸ ਅਤੇ ਹਿਰਦੇ ਦੇ ਦੁੱਖ ਨਾਲ ਧੀਮੇ ਜਿਹੇ ਕਿਹਾ, ਮੈਂ ਇਸ ਆਇਤ ਦਾ ਪਾਲਣ ਕਦੇ ਨਹੀਂ ਕੀਤਾ ਅਤੇ ਨਾ ਹੀ ਕਰ ਸਕਦੀ ਸੀ। ਪਰਮੇਸ਼ਵਰ ਦੇ ਵਚਨ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਹੋਣ ਕਾਰਨ ਅਤੇ ਆਪਣੀ ਬਿਮਾਰੀ ਦੇ ਆਖਰੀ ਪੜਾਅ ਵਿੱਚ ਹੋਣ ਕਾਰਨ ਉਹ ਫੁੱਟ ਫੁੱਟ ਕੇ ਰੋਈ। ਮਿੱਤਰ, ਮਸੀਹ ਯੱਸੂ ਦਾ ਜੀਵਨ, ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਕੂਚ 15:26 ਵਿੱਚ ਨਹੀਂ ਲਿਖੇ ਗਏ ਅਤੇ ਨਾ ਹੀ ਉਸ ਦੀ ਕਿਰਪਾ ਦਾ ਵਰਣਨ ਹੈ। ਚੰਗਾਈ ਦਾ ਪਹਿਲਾਂ ਵਾਅਦਾ ਸ਼ਰਤਾਂ, ਮੰਗਾਂ ਅਤੇ ਜ਼ਰੂਰਤਾਂ ਨਾਲ ਢੱਕਿਆ ਹੋਇਆ ਹੈ। ਚੰਗਿਆਈ ਬਾਰੇ ਤੁਸੀਂ ਸਭ ਕੁਝ ਜਾਣ ਸਕਦੇ ਹੋ, ਪਰ ਇਕੱਲੀ ਕਿਰਪਾ ਹੀ ਚਾਬੀ ਹੈ ਜੋ ਚੰਗਿਆਈ ਦੀ ਸਮਰੱਥਾ ਨੂੰ ਖੋਲ੍ਹਦੀ ਹੈ। ਪੁਰਾਣੀਆਂ ਗੱਲਾਂ ਉੱਪਰ ਧਿਆਨ ਕਰਦੇ ਹੋਏ, ਹੁਣ ਮੈਂ ਸਮਝਦਾ ਹਾਂ ਕਿ ਤੁਸੀਂ ਪੁਰਾਣੇ ਨੇਮ ਨੂੰ ਮਸੀਹ ਯੱਸੂ ਦੀ ਨਜ਼ਰ ਨਾਲ ਪ੍ਰਭਾਸ਼ਿਤ ਕਰੋਗੇ, ਨਹੀਂ ਤਾਂ ਤੁਸੀਂ ਅਸਫਲ ਹੋ ਜਾਓਗੇ। ਹੁਣ ਮੈਂ ਕੂਚ 15:26 ਨੂੰ ਇਹ ਜਾਣਦੇ ਹੋਏ ਵਿਆਖਿਆ ਕਰ ਸਕਦਾ ਹਾਂ ਕਿ ਮਸੀਹ ਯੱਸੂ ਮੇਰੇ ਸਥਾਨ ਉੱਤੇ ਆਇਆ ਅਤੇ ਸਾਵਧਾਨੀ ਨਾਲ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ। ਉਸ ਦੀ ਨਜ਼ਰ ਵਿੱਚ ਜੋ ਸਭ ਮੇਰੇ ਲਈ ਚੰਗਾ ਸੀ ਉਸਨੇ ਕੀਤਾ, ਮੇਰੇ ਸਥਾਨ ਉੱਤੇ ਪਰਮੇਸ਼ਵਰ ਦੇ ਸਾਰੇ ਹੁਕਮਾਂ ਨੂੰ ਪੂਰਾ ਕੀਤਾ ਅਤੇ ਉਸ ਦੀ ਕਿਰਪਾ ਦੁਆਰਾ ਪਰਮੇਸ਼ਵਰ ਮੇਰਾ ਚੰਗਾ ਕਰਨ ਵਾਲਾ ਹੈ। ਮਿੱਤਰ, ਮਸੀਹ ਯੱਸੂ ਨੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ, ਇਸ ਕਾਰਨ ਪਰਮੇਸ਼ਵਰ ਦੇ ਸਾਰੇ ਵਾਅਦੇ ਉਸ ਵਿੱਚ ਹਾਂ ਹਨ। 2 ਕੁਰੰਥੀਆਂ 1:20। ਪਰ ਜਿਵੇਂ ਮੈਂ ਸ਼ੁਰੂਆਤੀ ਵਰ੍ਹਿਆਂ ਵਿੱਚ ਆਪਣੀ ਮਾਂ ਲਈ ਸੇਵਕਾਈ ਕੀਤੀ, ਮੈਂ ਮਸੀਹ ਯੱਸੂ ਨੂੰ ਉਸ ਦੇ ਸਾਹਮਣੇ ਚੰਗੀ ਤਰ੍ਹਾਂ ਪ੍ਰਗਟ ਕਰਨ ਵਿੱਚ ਅਸਫਲ ਰਿਹਾ। ਮੈਂ ਵਿਵਸਥਾ ਨੂੰ ਖੁਸ਼ਖਬਰੀ ਵਿੱਚ ਮਿਲਾ ਦਿੱਤਾ ਅਤੇ ਉਸ ਦਾ ਪਰਮੇਸ਼ਵਰ ਪ੍ਰਤੀ ਨਜ਼ਰੀਆ ਤਿਰਛਾ ਹੋ ਗਿਆ। ਮੈਂ ਉਸ ਨੂੰ ਕੈਂਸਰ ਨਾਲ ਮਰਦੇ ਹੋਏ ਵੇਖਿਆ। ਉਹ ਆਪਣੇ ਆਖਰੀ ਹਰੇਕ ਸਾਹ ਤੱਕ ਝੂਝਦੀ ਰਹੀ। ਮੈਂ ਆਪਣੀ ਗਲਤੀ ਤੋਂ ਸਬਕ ਲਿਆ ਅਤੇ ਅਸਫਲਤਾ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ। ਤਦ ਤੋਂ ਹੀ ਮੈਂ ਬਹੁਤ ਸਾਰੇ ਕੈਂਸਰਾਂ ਨੂੰ ਤੁਰੰਤ ਖਤਮ ਹੋਣ ਦਾ ਗਵਾਹ ਹਾਂ। ਮੇਰੀ ਮਾਂ ਸਵਰਗ ਵਿੱਚ ਪ੍ਰਭੂ ਯਿਸੂ ਮਸੀਹ ਕੋਲ ਆਨੰਦਿਤ ਹੈ, ਪਰ ਮੈਂ ਉਸ ਨੂੰ ਯਾਦ ਕਰਦਾ ਹਾਂ ਅਤੇ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਇੱਥੇ ਹੁੰਦੀ। ਮਿੱਤਰ, ਤੁਸੀਂ ਇਤਿਹਾਸ ਨੂੰ ਬਦਲ ਨਹੀਂ ਸਕਦੇ, ਪਰ ਤੁਸੀਂ ਯਿਸੂ ਮਸੀਹ ਨੂੰ ਆਪਣੇ ਭਵਿੱਖ ਨੂੰ ਆਸ ਨਾਲ ਭਰਨ ਦੀ ਪ੍ਰਵਾਨਗੀ ਤਾਂ ਦੇ ਸਕਦੇ ਹੋ। ਜਿਵੇਂ ਕਿ ਤੁਸੀਂ ਲੂਕਾ 6:17-19 ਦੇਖਦੇ ਹੋ, ਭੀੜਾਂ ਦੀਆਂ ਭੀੜਾਂ ਮਸੀਹ ਯਿਸੂ ਕੋਲ ਆਈਆਂ। ਭੀੜ ਵਿੱਚ ਪਾਪੀ ਅਤੇ ਧਰਮੀ ਦੋਵੇਂ ਹੁੰਦੇ ਸਨ। ਝੂਠੇ, ਗਾਲਾਂ ਕੱਢਣ ਵਾਲੇ, ਗੁਪਤ ਸਮਲਿੰਗੀ ਅਤੇ ਲਾਲਚੀ ਉਸ ਭੀੜ ਵਿੱਚ ਫੈਲੇ ਹੁੰਦੇ ਸਨ ਜਿਹੜੀ ਉਸ ਕੋਲ ਆਉਂਦੀ ਸੀ। ਮਸੀਹ ਯਿਸੂ ਉਹਨਾਂ ਸਭਨਾਂ ਨੂੰ ਚੰਗਾ ਕਰਦਾ ਸੀ। ਇਸ ਚੰਗਾਈ ਲਈ ਸ਼ਰਤਾਂ, ਜ਼ਰੂਰਤਾਂ ਕੋਈ ਮੰਗਾਂ ਨਹੀਂ ਸਨ। ਮਸੀਹ ਯਿਸੂ ਨੇ ਸੁਨਾਮੀ ਦੀ ਤਰ੍ਹਾਂ ਪਰਮੇਸ਼ਵਰ ਦੀ ਭਲਿਆਈ ਨੂੰ ਉਸ ਹਰ ਵਿਅਕਤੀ ਲਈ ਕੀਤਾ ਜੋ ਉਸ ਕੋਲ ਆਇਆ। ਮਸੀਹ ਯਿਸੂ ਨੇ ਸਾਨੂੰ ਪ੍ਰਗਟ ਕੀਤਾ ਕਿ ਕਿਵੇਂ ਪਰਮੇਸ਼ਰ ਆਪਣੀ ਕਿਰਪਾ ਅਨੁਸਾਰ ਸਾਡੇ ਕੋਲੋਂ ਸੇਵਕਾਈ ਕਰਾਉਣ ਦੀ ਇੱਛਾ ਰੱਖਦਾ ਹੈ। ਫਿਰ ਵੀ ਕੀ ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਬਹੁਤ ਸਾਰੇ ਮਸੀਹੀ ਇੱਕ ਦਿਨ ਵਿੱਚ ਹੀ ਚੰਗੇ ਕਿਉਂ ਨਹੀਂ ਹੁੰਦੇ? ਮੇਰੇ ਤਜਰਬੇ ਅਨੁਸਾਰ ਵਿਵਸਥਾ ਵਿੱਚ ਵਿਸ਼ਵਾਸ ਹੋਣਾ ਮੁੱਖ ਕਾਰਨ ਹੈ ਜਿਹੜਾ ਪਰਮੇਸ਼ਵਰ ਦੀ ਕਿਰਪਾ ਨੂੰ ਪ੍ਰਾਪਤ ਕਰਨ ਤੋਂ ਰੋਕਦਾ ਹੈ। ਇਹ ਮੇਰੀ ਮੁੱਢਲੀ ਸਜ਼ਾ ਸੀ ਜਿਸ ਕਾਰਨ ਮੇਰੀ ਮਾਂ ਨੇ ਕਰਾਮਾਤਾਂ ਪ੍ਰਾਪਤ ਨਹੀਂ ਕੀਤੀਆਂ। ਇਹ ਵਿਵਸਥਾ ਸਾਡੇ ਅਸਲੀ ਵਿਸ਼ਵਾਸ ਨੂੰ ਲੁੱਟਦੀ ਹੈ, ਪਰ ਇੱਕ ਵਾਰ ਜਦੋਂ ਕਿਰਪਾ ਦਾ ਅਹਿਸਾਸ ਹੁੰਦਾ ਹੈ ਤਦ ਚੰਗਾਈ ਸੁਖਾਲੀ ਹੋ ਜਾਂਦੀ ਏ ਅਤੇ ਸਾਡੀ ਪਹੁੰਚ ਵਿੱਚ ਹੁੰਦੀ ਹੈ। ਆਓ ਅਸੀਂ ਹੁਣ ਚੰਗਾਈ ਨੂੰ ਅੱਗੇ ਵੱਧ ਕੇ ਮਾਫ਼ੀ ਅਤੇ ਮੇਲ ਮਿਲਾਪ ਵੱਲ ਚੱਲੀਏ, ਕਿਉਂਕਿ ਜੇ ਮੈਂ ਉਹਦੇ ਅੱਗੇ ਤੁਹਾਡੇ ਲਈ ਕਿਸੇ ਗੱਲ 'ਤੇ ਅਭਿਮਾਨ ਕੀਤਾ ਹੋਵੇ ਤਾਂ ਲੱਜਿਆਵਾਨ ਨਹੀਂ ਹੋਣਾ ਪਿਆ। ਪਰ ਜਿਵੇਂ ਅਸਾਂ ਤੁਹਾਡੇ ਨਾਲ ਸਾਰੀਆਂ ਗੱਲਾਂ ਸੱਚ ਆਖੀਆਂ, ਤਿਵੇਂ ਸਾਡਾ ਅਭਿਮਾਨ ਵੀ ਜਿਹੜਾ ਮੈਂ ਤੀਤੁਸ ਦੇ ਅੱਗੇ ਕੀਤਾ ਸੱਚ ਨਿਕਲਿਆ। 2 ਕੁਰੰਥੀਆਂ 7:14। ਪਰ ਸਾਰੀਆਂ ਗੱਲਾਂ ਪਰਮੇਸ਼ਵਰ ਤੋਂ ਹਨ ਜਿਹਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮਿਲਾਪ ਦੀ ਸੇਵਕਾਈ ਸਾਨੂੰ ਦਿੱਤੀ। ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ, ਅਤੇ ਉਸਨੇ ਮੇਲ ਮਿਲਾਪ ਦਾ ਵਚਨ ਸਾਨੂੰ ਸੌਂਪ ਦਿੱਤਾ। 2 ਕੁਰੰਥੀਆਂ 5:18-19। 2 ਇਤਿਹਾਸ 7:14। ਚੇਤਨਾ ਲਈ ਸਭ ਤੋਂ ਵੱਧ ਤਰਕਯੋਗ ਆਇਤ ਹੈ। ਪੂਰੀ ਦੁਨੀਆ ਵਿੱਚ ਪਾਸਵਾਨ ਅਤੇ ਆਗੂ ਪ੍ਰਾਰਥਨਾ ਵਿੱਚ ਪਾਪਾਂ ਦੇ ਅੰਗੀਕਾਰ ਵਿੱਚ ਪਰਮੇਸ਼ਵਰ ਨੂੰ ਜਾਣਨ ਅਤੇ ਬਦਲਾਅ ਦੀ ਦਲੀਲ ਦੇਣ ਵਿੱਚ ਆਪਣੀ ਸੰਸਥਾ ਦੀ ਅਗਵਾਈ ਕਰਦੇ ਹਨ। ਉਹਨਾਂ ਦੇ ਮਨੋਰਥ ਤਾਂ ਚੰਗੇ ਹਨ, ਪਰ ਚੇਤਨਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਗਲਤ ਹੈ। ਮਿੱਤਰ, ਇਸ ਸੱਚਾਈ ਨੂੰ ਯਾਦ ਰੱਖੋ। ਵਿਵਸਥਾ ਹਮੇਸ਼ਾ ਜੇਕਰ ਕਹਿੰਦੀ ਹੈ ਅਤੇ ਸ਼ਰਤਾਂ ਰੱਖਦੀ ਹੈ। ਬਹੁਤੇ ਚੇਤਨਾ ਦੀ ਦਲੀਲ ਦਿੰਦੇ ਹਨ, ਪਰ ਉਹ ਇਸ ਤੱਥ ਨੂੰ ਭੁੱਲ ਜਾਂਦੇ ਹਨ ਕਿ ਮਸੀਹ ਯਿਸੂ ਦੁਆਰਾ ਪਹਿਲਾਂ ਤੋਂ ਹੀ ਚੇਤਨਾ ਉਹਨਾਂ ਵਿੱਚ ਆ ਚੁੱਕੀ ਹੈ। ਜਿਹੜੇ ਵਿਸ਼ਵਾਸੀ ਇਸ ਆਇਤ ਦੀ ਵਰਤੋਂ ਚੇਤਨਾ ਲਈ ਕਰਦੇ ਹਨ, ਇੱਕ ਹੀ ਵਾਰ ਵਿੱਚ ਪਾਪ ਨੂੰ ਦੂਰ ਕਰਨ ਦਾ ਅੰਗੀਕਾਰ, ਉਸ ਦੇ ਚਿਹਰੇ ਨੂੰ ਦੇਖਣ ਲਈ ਇੱਕ ਲੰਬਾ ਦਿਨ ਅਤੇ ਚੇਤਨਾ ਪ੍ਰਾਪਤੀ ਲਈ ਇੱਕੋ ਪ੍ਰਾਰਥਨਾ ਮੰਨਦੇ ਹਨ। ਹਮੇਸ਼ਾ ਮਹਿਸੂਸ ਕਰਦੇ ਹਨ ਕਿ ਇਸ ਤੋਂ ਬਿਨਾਂ ਉਹ ਚੇਤਨਾ ਦੇ ਸਿਖਰ ਉੱਤੇ ਹਨ। ਕਿਉਂ? ਕਿਉਂਕਿ ਵਿਵਸਥਾ ਦੀ ਸੰਰਚਨਾ ਹੀ ਚੇਤਨਾ ਨੂੰ ਖੰਡਨ ਕਰਨ ਵਾਲੀ ਕੀਤੀ ਗਈ ਸੀ। ਪਰ ਜਦ ਅਸੀਂ ਮਸੀਹ ਯਿਸੂ ਨੂੰ ਦੇਖਦੇ ਹਾਂ ਤਾਂ ਅਸੀਂ ਉਸ ਦੀ ਮਨੋਹਰਤਾ ਨੂੰ ਦੇਖਦੇ ਹਾਂ ਜਿਸ ਨੂੰ ਉਹ ਪਹਿਲਾਂ ਹੀ ਪੂਰਾ ਕਰ ਚੁੱਕਾ ਹੈ। ਉਸ ਦੇ ਨੇਮ ਵਿੱਚ ਬੁਲਾਏ ਜਾਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਹਲੀਮ ਕੀਤਾ, ਪ੍ਰਾਰਥਨਾ ਕੀਤੀ ਅਤੇ ਉਸ ਦੇ ਚਿਹਰੇ ਨੂੰ ਲੱਭਿਆ, ਅਤੇ ਆਪਣੇ ਪਾਪਾਂ ਨੂੰ ਤੌਬਾ ਕਰਨ ਤੋਂ ਪਹਿਲਾਂ ਸਾਡੇ ਸਾਰੇ ਅਪਰਾਧਾਂ ਦਾ ਹਰਜ਼ਾਨਾ ਭਰਿਆ ਗਿਆ। ਮਸੀਹ ਯਿਸੂ ਦੀ ਮੌਤ ਦੁਆਰਾ ਸਾਡਾ ਮੇਲ ਮਿਲਾਪ ਪਹਿਲਾਂ ਹੀ ਪਰਮੇਸ਼ਵਰ ਨਾਲ ਹੋ ਗਿਆ ਸੀ। ਇਸ ਮੇਲ ਮਿਲਾਪ ਦੁਆਰਾ ਸਾਨੂੰ ਉਸ ਦੀ ਹਜ਼ੂਰੀ ਦੀ ਗਹਿਰਾਈ ਅਤੇ ਹਰੇਕ ਚੰਗੀ ਵਸਤੂ ਤੱਕ ਆਜ਼ਾਦ ਪਹੁੰਚ ਹੁੰਦੀ ਹੈ। ਪੱਕੇ ਤੌਰ ਉੱਤੇ ਸਵਰਗ ਤੁਹਾਡੇ ਲਈ ਖੋਲ੍ਹੇ ਗਏ ਹਨ। ਮਿੱਤਰ, ਹਰੇਕ ਪਰਪੱਕ ਵਿਸ਼ਵਾਸੀ ਨੂੰ ਹਲੀਮ, ਪਛਤਾਉਣ ਵਾਲਾ ਅਤੇ ਪਰਮੇਸ਼ਵਰ ਦੇ ਚਿਹਰੇ ਦੀ ਭਾਲ ਕਰਨ ਵਾਲਾ ਹੋਣਾ ਚਾਹੀਦਾ ਹੈ। ਕੇਵਲ ਆਪਣੀਆਂ ਬਰਕਤਾਂ ਅਤੇ ਪੱਖ ਲਈ ਨਹੀਂ, ਪਰੰਤੂ ਉਸ ਦੀ ਭਲਾਈ ਕਾਰਨ। ਰੋਮੀਆਂ 2:4। ਉਸ ਦੀ ਦਿਆਲੂਤਾ ਦਾ ਗਿਆਨ ਧਾਰਮਿਕ ਮਰਮ ਪੈਦਾ ਕਰਦਾ ਹੈ ਅਤੇ ਸਾਨੂੰ ਉਸ ਦੇ ਜੀਵਨ ਵੱਲ ਚੱਲਣ ਲਈ ਨਿਰਦੇਸ਼ ਦਿੰਦਾ ਹੈ। ਮਸੀਹ ਯਿਸੂ ਦੁਆਰਾ ਪਰਮੇਸ਼ਵਰ ਨੇ ਸੰਸਾਰ ਨਾਲ ਖੁਦ ਦਾ ਮੇਲ ਮਿਲਾਪ ਕਰਾਇਆ। ਸਾਡੇ ਆਤਮਿਕ ਕੰਮ ਕੇਵਲ ਉਸ ਦੀ ਭਲਾਈ ਦਾ ਨਤੀਜਾ ਹਨ। अगर तुसी उतेजित दबे हुए अते आशाहीन हो विश्वास करो तुसी शांति दे राजकुमार नाल मेल मिलाप कर चुके हो अते उस दी शांति आजादी पूर्वक तुहाडे विच वहिंदी है। अगर तुसी दुष्ट आत्मा तो सताए हुए हो अते बीमारी तो पीड़ित हो विश्वास करो तुसी पहला ही छुटकारा देण वाले अते चंगा करन वाले नाल मेल मिलाप कर चुके हो। मसीह यसू द्वारा तुसी परमेश्वर विच एक हो अते एकता द्वारा उस दी भलियाई तुहाडी है। मसीह यसू द्वारा परमेश्वर नाल तुहाडी ना टुटण वाली एकता दे अहसास अते तजर्बे तो वड्डी कोई आत्मिक आशीष नहीं है। एक एकता जिहड़ी तुहाडी आग्याकारी यतन अर भगती तो बिना पूरी होई सी। मैं तैनान ताइवान दे समुंदर कंडे पिंड विच सां। मैं एक अगां वधू टीम नाल काम कर रहा सी। बीमारा उपर प्रार्थना करन दे तरीके द्वारा खुशखबरी नूं वंडण दा अभ्यास दे रहा सी। मैं एक औरत नूं मिलिया जिसने अपने मोढ़े दे दर्द लई प्रार्थना वास्ते बेनती कीती। जिवें मैं चंगाई दा काम कर रहा सी टीम मैनू देख रही सी। मैं उस दे मोढ़े उपर हौले जिहे हथ रखे अते कहा, पवित्र आत्मा अपनी चंगयाई दी हजूरी इस मोढ़े विच लैके आओ। मैं तुहाडी समर्था दा बहा इस शरीर विच मंगदा हाँ। हे दर्द इस नूं हुणे छड्ड। चंगयाई इस दे मोढ़े विच जाहर होवे। उस दी भलियाई दे बहा नाल उस औरत दा शरीर कंबण लगा। वह अपने शरीर दे कंबण कारण दुविधा विच सी पर वह अपने दर्द दे तुरंत खत्म होण कारण खुश सी। अचानक पवित्र आत्मा ने मैनू एक दर्शन दिखाउणा शुरू कीता। मैं उस नूं एक किश्ती विच खड़े होए देख रहा सी जिस किश्ती विच दो जना दे बैठण दी थां सी। खड़े रहिंदे होए तूफानी पाणियां विच वह अपने शरीर दे भार दा संतुलन बनाउण दी कोशिश कर रही सी। उस दे हत्थां विच एक गोल कटोरा सी जो पाणी नाल अद्धा भरिया होया सी। इह गोल्ड फिश दे कटोरे वर्गा सी। प्याले विच मच्छी दी थां ते मैं उस दे दिल नूं तैरदे होए देखिया। वह अपने दिल नूं भी संभालण दी कोशिश कर रही सी जिहड़ा प्याले दे पाणी दे गोल गोल घूमण कारण बहुत अशांत सी। जिवें ही मैं उस दे संबंध दा ख्याल अते वर्णन कीता तद पिता परमेश्वर दी आवाज़ मेरे द्वारा बोली। उस तो परमेश्वर किवें उसकी शांति अते कीमती दिल का ध्यान रखना अपने खुद दे प्यारे शक्तिशाली हत्थां विच लैना चाहुंदा सी। जिवें ही वह बोली उस दीयां अखां विचों हंझू डिग रहे सन। मैं मसीह यसू पिछे चलना चाहुंदी हाँ, मैनू की करना पवेगा? परमेश्वर दी ध्यान रखण वाली आवाज़ का भार चंगाई दी हजूरी अते समर्था उस लई काफ़ी सन। उस दे प्यार दे अनुभव विच उस औरत ने आनंदपूर्वक अपने आप नूं मसीह यसू अगे समर्पण कर दिता। कुछ लोग एक तस्वीर नूं 1000 शब्दों तो वध कीमती कहिंदे हन। मैं चंगयाई करामात छुटकारे अते नबी दे कथन नूं साडे हिरदे विच प्यारे परमेश्वर दे कहे 1000 स्वर्गी वचना नालों वध कीमती कहिंदा हाँ। मित्र, किरपा ने मेरे विश्वास नूं आजाद कीता है। उस दी भलियाई प्यार समर्था अते जीवन नूं बदलण अते छूण लई अते उस दी हजूरी लई किसी शर्त दी जरूरत नहीं हुंदी। उस औरत नूं मसीह यसू द्वारा चंगाई अते छूहे जाण तों पहलां मैनूं उस दे पापां संभावनात्मक माफ़ी पैतृक अधर्म अते ना ही किसी व्यवस्था नूं मनण लई कहना पिया। मसीह यसू दी पिता वल संपूर्ण आग्याकारी ने व्यवस्था दी हरेक मंग नूं पूरा कीता जो साडे कोलों चाहीदी सी। परमेश्वर दी भलियाई दे किरपा दे सेवक ओहो जिहे हुंदे हन जिवें तुसीं खुद हो। अनंत काल दा बलिदान किरपा दी खुशखबरी न्याय द्वारा दया दी जित है। अगर परमेश्वर ने पाप नूं जानण विच गलती कीती हुंदी तां उस नूं अपने अनंत काल न्याय दे गुण विच समझौता करना पैणा सी। अगर उस नूं साडे पापां दे खिलाफ न्याय करन विच संतुष्टी है तां उस नूं साडे प्रति अपने महान प्यार अते दया दा इनकार करना पवेगा। परमेश्वर अपने एक गुण नूं दूसरे गुण कारण त्यागदा नहीं पर कुछ गुण दूसरे गुणां नालों वध महत्व दे हुंदे हन जिवें कि उसका प्यार दया अते किरपा। परमेश्वर ने संतोखजनक पूरे न्याय नूं अते साडे पापां नूं मसीह यसू दी देही विच रख के सज़ा दिंदे होए दया अते किरपा नाल पूरा कीता। खुशखबरी दी महानता दो सब तो डूंघा अर्थ यह है यशाया 53 दी 4 तो लैके 10 तक। जो शरा तो ना हो सकिया इस करके जो वह शरीर दे कारण नताणी सी। परमेश्वर ने अपना पुत्र पाप दे लई पापी शरीर दे रूप विच घल के शरीर विच ही पाप उत्ते सज़ा दा हुक्म दिता। ਰੋਮੀਆਂ 8:3। ਪਰਮੇਸ਼ਵਰ ਦਾ ਪਿਆਰ, ਦਇਆ ਅਤੇ ਕਿਰਪਾ ਪ੍ਰਦਾਨ ਕਰਨਾ ਬਹੁਤ ਗਹਿਰਾ ਹੈ। ਉਸ ਨੇ ਖੁਦ ਦੀ ਇੱਛਾ ਨਾਲ ਸਾਰੀ ਸਜ਼ਾ ਨੂੰ, ਨਿਆਂ ਨੂੰ ਪੂਰਾ ਕਰਨ ਲਈ ਆਪਣੀ ਕੀਮਤ ਦੇ ਕੇ ਪੂਰਾ ਕੀਤਾ। ਇਸ ਤਰ੍ਹਾਂ ਉਸ ਨੇ ਆਪਣੇ ਮਹਾਨਤਮ ਗੁਣ ਪ੍ਰਗਟ ਕੀਤੇ। ਮਨੁੱਖਾਂ ਨੂੰ ਉਤਪੰਨ ਕਰਨ ਲਈ ਪਰਮੇਸ਼ਵਰ ਨੇ ਮਿੱਟੀ ਵਿੱਚ ਸਧਾਰਨ ਸਾਹ ਫੂਕਿਆ ਸੀ, 2:7। ਫਿਰ ਵੀ ਮਨੁੱਖਤਾ ਨੂੰ ਛੁਟਕਾਰਾ ਦੇਣ ਲਈ, ਡਿੱਗੇ ਹੋਏ ਮਨੁੱਖ ਨੂੰ ਵਾਪਸ ਆਪਣੀ ਪਹੁੰਚ ਵਿੱਚ ਲੈਣ ਅਤੇ ਮੇਲ ਮਿਲਾਪ ਲਈ ਮਸੀਹ ਨੂੰ ਨਿੰਦਿਆ, ਸ਼ਰਾਪ, ਮਾਰਕੁੱਟ, ਕੋੜਿਆਂ ਦੀ ਸਜ਼ਾ ਸਹਿਣੀ ਪਈ ਅਤੇ ਉਸ ਨੇ ਮੌਤ ਤੱਕ ਆਪਣੇ ਪਵਿੱਤਰ ਲਹੂ ਦੀ ਹਰ ਬੂੰਦ ਬਹਾ ਦਿੱਤੀ। ਇਬਰਾਨੀਆਂ 9:22। ਪਰਮੇਸ਼ਵਰ ਧਰਤੀ ਨੂੰ ਤਬਾਹ ਕਰ ਸਕਦਾ ਸੀ ਅਤੇ ਨਵੀਂ ਸ਼ੁਰੂਆਤ ਕਰ ਸਕਦਾ ਸੀ, ਫਿਰ ਵੀ ਤੁਹਾਡੇ ਲਈ ਉਸ ਦਾ ਪਿਆਰ ਆਪਣੀ ਇੱਛਾ ਨਾਲ ਤੁਹਾਡੀ ਸਜ਼ਾ ਅਤੇ ਮੌਤ ਦੀ ਸਜ਼ਾ ਨੂੰ ਆਪਣੇ ਉੱਪਰ ਲੈਣ ਦੇ ਦੁਆਰਾ ਪ੍ਰਗਟ ਹੁੰਦਾ ਏ। ਕਿਰਪਾ ਦੀ ਖੁਸ਼ਖਬਰੀ ਐਲਾਨ ਕਰਦੀ ਹੈ ਕਿ ਸਾਡੇ ਪਾਪ ਦਰਜ ਕੀਤੇ ਗਏ, ਪਰਖੇ ਗਏ ਅਤੇ ਨਿਆਂ ਕੀਤੇ ਗਏ, ਪਰ ਹੋਰ ਕਿਸੇ ਦੇ ਸਰੀਰ ਵਿੱਚ। ਇਸ ਕਾਰਨ ਅਸੀਂ ਆਜ਼ਾਦ ਰਹਿ ਸਕਦੇ ਹਾਂ। ਸੱਚਾਈ ਹੈ ਕਿ ਤੁਹਾਡੇ ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖ ਕਾਲ ਦੇ ਸਾਰੇ ਪਾਪ ਪਹਿਲਾਂ ਹੀ ਨਿਆਂ ਕੀਤੇ ਗਏ ਹਨ, ਜਿਸ ਕਾਰਨ ਤੁਹਾਨੂੰ ਨਿੰਦਿਆ, ਸ਼ਰਮ ਅਤੇ ਅਸਥਿਰਤਾ ਤੋਂ ਮੁਕਤੀ ਮਿਲਦੀ ਹੈ। ਤੁਹਾਨੂੰ ਆਪਣੇ ਪਾਪਾਂ ਤੋਂ ਦੁਬਾਰਾ ਕਦੇ ਵੀ ਡਰਨ ਦੀ ਜ਼ਰੂਰਤ ਨਹੀਂ ਹੈ। ਵਿਵਸਥਾਧਾਰੀ ਮਸੀਹ ਇਸ ਤਰਕ ਨੂੰ ਖਤਰਨਾਕ ਮੰਨਦੇ ਹਨ, ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਡਰ ਪਿਆਰ ਨਾਲੋਂ ਵੱਡਾ ਸੰਚਾਲਕ ਹੈ। ਪਰ ਪਰਮੇਸ਼ਵਰ ਇਸ ਦੇ ਉਲਟ ਸਮਝਦਾ ਹੈ। ਰਾਸ਼ਟਰਾਂ ਨੂੰ ਤੌਬਾ ਵਿੱਚ ਲਿਆਉਣ ਲਈ ਉਹ ਨਿਰੰਤਰ ਪਿਆਰ ਅਤੇ ਭਲਿਆਈ ਨੂੰ ਸਭ ਤੋਂ ਵੱਡੇ ਸਫਲ ਹਥਿਆਰ ਮੰਨਦਾ ਹੈ। ਰੋਮੀਆਂ 2:4। ਪ੍ਰੇਮ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ, ਭਾਈ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਤਿਵੇਂ ਹੀ ਅਸੀਂ ਇਸ ਸੰਸਾਰ ਵਿੱਚ ਹਾਂ। ਪ੍ਰੇਮ ਵਿੱਚ ਧੜਕਾ ਨਹੀਂ, ਸਗੋਂ ਪੂਰਾ ਪ੍ਰੇਮ ਧੜਕੇ ਨੂੰ ਹਟਾ ਦਿੰਦਾ ਹੈ, ਕਿਉਂ ਜੋ ਧੜਕੇ ਵਿੱਚ ਸਜ਼ਾ ਹੈ ਅਤੇ ਜੋ ਉਹ ਧੜਕਦਾ ਹੈ ਸੋ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ। 1 ਯੋਹੰਨਾ 4:17-18। ਪਿਤਾ ਚਾਹੁੰਦਾ ਹੈ ਕਿ ਭਰੋਸੇ ਅਤੇ ਆਗਿਆਕਾਰੀ ਲਈ ਤੁਹਾਡਾ ਹਰੇਕ ਮਨੋਰਥ ਉਸ ਦੇ ਪਿਆਰ ਉੱਪਰ ਆਧਾਰਿਤ ਹੋਣਾ ਚਾਹੀਦਾ ਹੈ। ਉਸ ਨੇ ਆਪਣੇ ਪੁੱਤਰ ਨੂੰ ਖੁੱਲ੍ਹੇ ਤੌਰ ਉੱਤੇ ਸਜ਼ਾ ਦਿੱਤੀ ਕਿ ਤੁਸੀਂ ਆਪਣੇ ਹਿਰਦੇ ਨੂੰ ਯਕੀਨ ਦਿਵਾਓ ਕਿ ਡਰ ਕਾਰਨ ਤੁਸੀਂ ਉਸ ਦੀ ਕਦੇ ਵੀ ਨਹੀਂ ਸੁਣਨੀ। ਉਹ ਤੁਹਾਡੇ ਪਾਪਾਂ ਲਈ ਤੁਹਾਨੂੰ ਕਦੇ ਵੀ ਸਜ਼ਾ ਨਹੀਂ ਦੇਵੇਗਾ। ਅਗਰ ਉਸਨੇ ਅਜਿਹਾ ਕੀਤਾ ਤਾਂ ਉਹ ਮਸੀਹ ਯਸੂ ਆਪਣੇ ਪੁੱਤਰ ਦੇ ਕੀਮਤੀ ਬਲੀਦਾਨ ਤੋਂ ਇਨਕਾਰ ਕਰੇਗਾ। ਕੇਵਲ ਇੱਕ ਪਾਪ ਉਸ ਦੇ ਬਲੀਦਾਨ ਹੇਠ ਨਹੀਂ ਆਉਂਦਾ, ਉਹ ਹੈ ਅਵਿਸ਼ਵਾਸ ਅਤੇ ਮਸੀਹ ਯਸੂ ਨੂੰ ਇਨਕਾਰ ਕਰਨ ਦਾ ਪਾਪ। ਪ੍ਰਸਿੱਧ ਵਿਸ਼ਵਾਸ ਅਤੇ ਆਧੁਨਿਕ ਸਮੇਂ ਦੇ ਨਬੀਆਂ ਦੀਆਂ ਝੂਠੀਆਂ ਭਵਿੱਖਬਾਣੀਆਂ ਦੇ ਵਿਰੁੱਧ ਪਰਮੇਸ਼ਵਰ ਇਸ ਸੰਸਾਰ ਦੇ ਪਾਪਾਂ ਦਾ ਨਿਆਂ ਨਹੀਂ ਕਰੇਗਾ। 2 ਕੁਰੰਥੀਆਂ 5:18-19। ਜਦੋਂ ਸਾਮਰੀਆ ਦੇ ਇੱਕ ਪਿੰਡ ਨੇ ਮਸੀਹ ਯਸੂ ਦਾ ਇਨਕਾਰ ਕੀਤਾ, ਉਸ ਦੇ ਚੇਲਿਆਂ ਨੇ ਵੀ ਢੁੱਕਵੀਂ ਸਜ਼ਾ ਦੇਣ ਦਾ ਫੈਸਲਾ ਕੀਤਾ ਅਤੇ ਉਹਨਾਂ ਦੇ ਪਾਪ ਲਈ ਸਵਰਗ ਤੋਂ ਅੱਗ ਵਰਾਉਣ ਦਾ ਨਿਰਣਾ ਕੀਤਾ। ਅਤੇ ਉਹਦੇ ਚੇਲੇ ਯਕੂਬ ਅਰ ਯੋਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੂ ਜੀ, ਕੀ ਤੇਰੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ ਭਾਈ ਆਕਾਸ਼ੋਂ ਅੱਗ ਵਰਸੇ ਅਤੇ ਇਹਨਾਂ ਦਾ ਨਾਸ਼ ਕਰੇ? ਪਰ ਉਹਨੇ ਮੁੜ ਕੇ ਉਹਨਾਂ ਨੂੰ ਝਿੜਕਿਆ ਅਤੇ ਉਹ ਕਿਸੇ ਹੋਰ ਪਿੰਡ ਨੂੰ ਚਲੇ ਗਏ। 9:54-56। ਮਸੀਹ ਯਸੂ ਨੇ ਉਹਨਾਂ ਨੂੰ ਝਿੜਕਿਆ ਅਤੇ ਉਹਨਾਂ ਦੇ ਮਨੋਰਥ ਨੂੰ ਸ਼ੈਤਾਨੀ ਆਖਿਆ। ਮਸੀਹ ਯਸੂ ਮਨੁੱਖਤਾ ਨੂੰ ਬਚਾਉਣ ਲਈ ਆਇਆ, ਨਾ ਕਿ ਉਹਨਾਂ ਦਾ ਨਿਆਂ ਕਰਨ, ਅਤੇ ਉਸ ਗੱਲ ਵਿੱਚ ਉਹ ਬਦਲਿਆ ਨਹੀਂ। 13:8। ਨਿਆਂ ਲਈ ਇੱਕ ਦਿਨ ਹੋਵੇਗਾ ਜਦੋਂ ਸਾਰੀ ਮਨੁੱਖਤਾ ਮਸੀਹ ਯਸੂ ਦੇ ਸਾਹਮਣੇ ਖੜ੍ਹੀ ਹੋਵੇਗੀ, ਪਰੰਤੂ ਉਸ ਦਿਨ ਤੱਕ ਪਰਮੇਸ਼ਵਰ ਇਸ ਸੰਸਾਰ ਦੇ ਪਾਪਾਂ ਦਾ ਨਿਆਂ ਨਹੀਂ ਕਰੇਗਾ। ਕੇਵਲ ਇੱਕੋ ਇੱਕ ਬੁਰਾਈ ਦਾ ਨਿਆਂ ਉਸ ਦਿਨ ਹੋਵੇਗਾ, ਉਹ ਹੈ ਮਸੀਹ ਯਸੂ ਅਤੇ ਉਸ ਦੇ ਅਭਿਸ਼ੇਕ ਕੰਮਾਂ ਦਾ ਇਨਕਾਰ ਕਰਨਾ ਅਤੇ ਅਵਿਸ਼ਵਾਸ। 16:16। ਇੱਕ ਵਿਸ਼ਵਾਸੀ ਦੇ ਤੌਰ ਉੱਤੇ ਜਿਹੜਾ ਪਹਿਲਾਂ ਤੋਂ ਹੀ ਮਸੀਹ ਯਸੂ ਵਿੱਚ ਵਿਸ਼ਵਾਸ ਕਰਦਾ ਹੈ, ਤੁਸੀਂ ਹੁਣ ਅਤੇ ਅਨੰਤ ਕਾਲ ਤੱਕ ਨਿਆਂ, ਸਜ਼ਾ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ। ਸੰਪੂਰਨ ਕੰਮ। ਸੱਚਾਈ ਹੈ ਕਿ ਖੁਸ਼ਖਬਰੀ ਪਰਮੇਸ਼ਵਰ ਦਾ ਸੁਨੇਹਾ ਹੈ ਜੋ ਸਾਰੀ ਮਾਨਵਤਾ ਲਈ ਉਸ ਦੀ ਬਿਨਾਂ ਸ਼ਰਤ ਦੀ ਭਲਿਆਈ ਨੂੰ ਤਕੜਾਈ ਦਿੰਦੇ ਹੋਏ ਪੂਰਾ ਕਰਦੀ ਹੈ। ਖੁਸ਼ਖਬਰੀ ਅਜਿਹਾ ਸੰਦੇਸ਼ ਨਹੀਂ ਕਿ ਪਰਮੇਸ਼ਵਰ ਮਾਫ਼ ਕਰੇਗਾ, ਚੰਗਾਈ ਦੇਵੇਗਾ ਜਾਂ ਛੁਟਕਾਰਾ ਦੇਵੇਗਾ, ਬਲਕਿ ਉਹ ਤੁਹਾਨੂੰ ਪਹਿਲਾਂ ਹੀ ਮਾਫ਼ ਕਰ ਚੁੱਕਾ ਹੈ, ਚੰਗਾ ਕਰ ਚੁੱਕਾ ਹੈ ਅਤੇ ਤੁਹਾਨੂੰ ਮੁਕਤ ਕਰ ਚੁੱਕਿਆ ਹੈ। ਪਿਤਾ ਨੇ ਪਹਿਲਾਂ ਹੀ ਤੁਹਾਡੇ ਨਾਲ ਅਤੇ ਦੁਨੀਆ ਨਾਲ ਖੁਦ ਦਾ ਮੇਲ ਮਿਲਾਪ ਕਰ ਲਿਆ ਹੈ। 2 ਕੁਰੰਥੀਆਂ 5:18-19। ਪਰੰਤੂ ਪਰਮੇਸ਼ਵਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪ੍ਰਗਟ ਕਰਦਾ ਹੈ, ਭਾਈ ਜਾਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮੋਇਆ। ਸੋ ਜਦੋਂ ਅਸੀਂ ਹੁਣ ਉਹਦੇ ਲਹੂ ਨਾਲ ਧਰਮੀ ਠਹਿਰਾਏ ਗਏ ਹਾਂ, ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹਦੇ ਰਾਹੀਂ ਉਸ ਕ੍ਰੋਧ ਤੋਂ ਬਚ ਜਾਵਾਂਗੇ, ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ਵਰ ਨਾਲ ਉਹਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਹਾਂ, ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹਦੇ ਜੀਵਨ ਦੁਆਰਾ ਬਚ ਜਾਵਾਂਗੇ। ਰੋਮੀਆਂ 5:8-10। ਮਿੱਤਰ, ਜਦ ਅਸੀਂ ਵੈਰੀ ਹੀ ਸਾਂ, ਪਰਮੇਸ਼ਵਰ ਨੇ ਸਾਡੇ ਨਾਲ ਖੁਦ ਦਾ ਮੇਲ ਮਿਲਾਪ ਕਰਾਇਆ। ਇੱਕ ਵੈਰੀ ਤੌਬਾ ਪ੍ਰਾਰਥਨਾ ਵਰਤ ਨਹੀਂ ਕਰਦਾ ਅਤੇ ਬੁਰਾਈ ਤੋਂ ਨਹੀਂ ਮੁੜਦਾ ਅਤੇ ਨਾ ਹੀ ਵਿਵਸਥਾ ਦਾ ਆਗਿਆਕਾਰੀ ਹੁੰਦਾ ਹੈ। ਜਦ ਅਸੀਂ ਵੈਰੀ ਹੀ ਸਾਂ, ਹਰੇਕ ਚੰਗੀ ਵਸਤੂ ਦੀ ਬਾਰਿਸ਼ ਕਰਕੇ ਪਿਤਾ ਨੇ ਸਾਨੂੰ ਆਪਣਾ ਮਹਾਨ ਪਿਆਰ ਦਿਖਾਇਆ। ਇਹ ਸੱਚਾਈ ਵਿਵਸਥਾ ਕੰਮਾਂ ਅਤੇ ਪ੍ਰਾਪਤੀ ਨੂੰ ਵੱਡਾ ਝਟਕਾ ਦਿੰਦੀ ਹੈ। ਕੋਈ ਵੀ ਅਜਿਹਾ ਕੰਮ ਨਹੀਂ ਹੈ ਜਿਸ ਨੂੰ ਕਰਕੇ ਤੁਸੀਂ ਪਰਮੇਸ਼ਵਰ ਨੂੰ ਮਾਫ਼ੀ, ਚੰਗਾਈ, ਅਸ਼ੀਸ਼ ਅਤੇ ਛੁਟਕਾਰਾ ਦੇਣ ਲਈ ਪ੍ਰੇਰਿਤ ਕਰ ਸਕੋ, ਕਿਉਂਕਿ ਉਹ ਪਹਿਲਾਂ ਹੀ ਸਭ ਕੁਝ ਕਰ ਚੁੱਕਾ ਹੈ। ਆਗਿਆਕਾਰੀ ਦਾ ਕੋਈ ਮਾਪ ਤੁਸੀਂ ਨਹੀਂ ਬਣਾ ਸਕਦੇ। ਚੰਗਿਆਈ ਅਤੇ ਛੁਟਕਾਰੇ ਲਈ ਹੇਠਾਂ ਦਿੱਤੇ ਵਚਨਾਂ ਉੱਪਰ ਧਿਆਨ ਦਿਓ ਅਤੇ ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ। ਕੁਲਸੀਆਂ 1:3। ਉਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ, ਭਾਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਉਸੇ ਦੀ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ। 1 ਪਤਰਸ 2:24। ਵਿਸ਼ਵਾਸ ਦੁਆਰਾ ਪ੍ਰਾਪਤ ਹੋਇਆ। ਤੁਹਾਡੀ ਆਜ਼ਾਦ ਮਰਜ਼ੀ ਦੀ ਦਖਲ ਅੰਦਾਜ਼ੀ ਤੋਂ ਸਿਵਾਏ, ਅੱਛਾ ਪਿਤਾ ਤੁਹਾਡੀ ਆਤਮਾ, ਸਰੀਰ ਅਤੇ ਜਾਨ ਲਈ ਮੁਕਤੀ ਦੀ ਹਰੇਕ ਜ਼ਰੂਰਤ ਨੂੰ ਪੂਰਾ ਕਰਦਾ ਹੈ। ਖੁਸ਼ਖਬਰੀ ਦੀ ਕਿਰਪਾ ਦਾ ਜਵਾਬ ਕੇਵਲ ਵਿਸ਼ਵਾਸ ਜਾਂ ਅਵਿਸ਼ਵਾਸ ਹੈ। ਵਿਸ਼ਵਾਸ ਸਧਾਰਨ ਭਰੋਸਾ ਕਰਨਾ ਹੈ ਜਿਸ ਨੂੰ ਪਰਮੇਸ਼ਵਰ ਪਹਿਲਾਂ ਹੀ ਪੂਰਾ ਕਰ ਚੁੱਕਿਆ ਹੈ। ਵਿਸ਼ਵਾਸ ਪ੍ਰਾਪਤੀ ਕਰਨਾ ਸਾਡਾ ਆਤਮਿਕ ਜਵਾਬ ਹੈ ਜਿਹੜਾ ਪਰਮੇਸ਼ਵਰ ਨੇ ਆਪਣੀ ਕਿਰਪਾ ਦੁਆਰਾ ਸਾਡੇ ਲਈ ਪੂਰਾ ਕੀਤਾ ਹੈ। ਆਫ਼ਸੀਆਂ 2:8। ਵਿਸ਼ਵਾਸ ਮਾਫ਼ੀ ਪ੍ਰਾਪਤ ਕਰਦਾ ਹੈ ਜਿਹੜੀ ਪਰਮੇਸ਼ਵਰ ਸਾਡੇ ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖ ਕਾਲ ਦੇ ਸਾਰੇ ਪਾਪਾਂ ਲਈ ਪਹਿਲਾਂ ਹੀ ਦੇ ਚੁੱਕਿਆ ਹੈ। ਵਿਸ਼ਵਾਸ ਚੰਗਾਈ ਪ੍ਰਾਪਤ ਕਰਦਾ ਹੈ ਜੋ ਮਸੀਹ ਯੱਸੂ ਦੇ ਜ਼ਖਮਾਂ ਦੁਆਰਾ ਪੂਰੀ ਹੁੰਦੀ ਹੈ। ਵਿਸ਼ਵਾਸ ਅੰਧਕਾਰ ਦੇ ਅਧਿਕਾਰ ਤੋਂ ਮੁਕਤੀ ਅਤੇ ਆਜ਼ਾਦੀ ਪ੍ਰਾਪਤ ਕਰਦਾ ਹੈ। ਸਾਡੇ ਵੱਲੋਂ ਪ੍ਰਾਪਤ ਕੀਤੀਆਂ ਅਸ਼ੀਸ਼ਾਂ ਦਾ ਵਿਸ਼ਵਾਸ ਆਨੰਦ ਲੈਂਦਾ ਹੈ ਜਿਹੜੀਆਂ ਪਰਮੇਸ਼ਵਰ ਨੇ ਪਹਿਲਾਂ ਹੀ ਦੇ ਦਿੱਤੀਆਂ ਹਨ। ਵਿਸ਼ਵਾਸ ਮਨੁੱਖਤਾ ਅਤੇ ਪਰਮੇਸ਼ਵਰ ਦੇ ਵਿਚਕਾਰ ਏਕਤਾ ਦਾ ਆਨੰਦ ਮਾਣਦਾ ਹੈ ਜਿਹੜੀ ਮਸੀਹ ਯੱਸੂ ਵਿੱਚ ਸੁਰੱਖਿਅਤ ਸੀ। ਯੋਹੰਨਾ 1:12 ਦੇਖੋ ਅਤੇ ਨੋਟ ਕਰੋ ਕਿ ਕਿਵੇਂ ਵਿਸ਼ਵਾਸ ਪ੍ਰਾਪਤ ਕਰਨ ਲਈ ਸਿੱਧੇ ਤੌਰ ਉੱਤੇ ਜੁੜਿਆ ਹੋਇਆ ਹੈ। ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨੇਚਾ ਕੀਤੀ। ਯੋਹੰਨਾ 1:12। ਮਿੱਤਰ, ਪਰਮੇਸ਼ਵਰ ਦੀ ਕਿਰਪਾ ਦੀ ਭਲਿਆਈ ਬਹੁਤ ਜ਼ਿਆਦਾ ਗਹਿਰੀ ਅਤੇ ਅਜੀਬ ਹੈ। ਭਾਵੇਂ ਤੁਸੀਂ ਕਿਰਪਾ ਲਈ ਹੋਰ ਸੱਚਾਈ ਜਾਣਨ ਦੇ ਭੁੱਖੇ ਪਿਆਸੇ ਹੋਵੋ ਜਾਂ ਤੁਹਾਨੂੰ ਕਿਰਪਾ ਨੂੰ ਸਮਝਣਾ ਔਖਾ ਹੋਵੇ, ਮੈਂ ਤੁਹਾਨੂੰ ਆਪਣੀ ਲਿਖੀ ਹੋਈ ਕਿਰਪਾ ਦੀ ਪੁਸਤਕ ਲੈਣ ਲਈ ਉਤਸ਼ਾਹਿਤ ਕਰਦਾ ਹਾਂ। ਪਰਮੇਸ਼ਵਰ ਦੇ ਹਿਰਦੇ ਨੇ ਉਜਾਗਰ ਕੀਤਾ ਹੈ ਕਿ ਕਿਰਪਾ ਦਾ ਪੂਰਾ ਅਧਿਐਨ ਤੁਹਾਡੇ ਆਤਮਿਕ ਜੀਵਨ ਨੂੰ ਅਜੀਬ ਤੌਰ ਉੱਤੇ ਬਦਲ ਸਕਦਾ ਹੈ। ਝੁੰਡ ਵਿੱਚ ਜਾਂ ਵਿਅਕਤੀਗਤ ਤੌਰ ਉੱਤੇ ਵਿਚਾਰੇ ਜਾਣ ਵਾਲੇ ਉਪਯੋਗੀ ਪ੍ਰਸ਼ਨ। ਪ੍ਰਸ਼ਨ 1, ਇਸ ਅਧਿਆਏ ਨੂੰ ਪੜ੍ਹਨ ਤੋਂ ਪਹਿਲਾਂ ਕਿਰਪਾ ਸੰਬੰਧੀ ਤੁਹਾਡੀ ਪਰਿਭਾਸ਼ਾ ਕੀ ਸੀ? ਪਰਮੇਸ਼ਵਰ ਦੀ ਕਿਰਪਾ ਨੂੰ ਸਮਝਣ ਅਤੇ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਪ੍ਰਸ਼ਨ 2, ਇਸ ਅਧਿਆਏ ਨੂੰ ਪੜ੍ਹਨ ਤੋਂ ਪਹਿਲਾਂ ਤੁਹਾਡੀਆਂ ਜੇਕਰ ਇਹ ਕਰੋਗੇ ਤਦ ਹੀ ਇਹ ਹੋਵੇਗਾ ਵਾਲੀਆਂ ਕਿਹੜੀਆਂ ਗੱਲਾਂ ਸਨ ਜਿਹੜੀਆਂ ਤੁਹਾਡੀ ਕਿਰਪਾ ਸੰਬੰਧੀ ਉਲਝਣਾਂ ਨੂੰ ਪ੍ਰਗਟ ਕਰਦੀਆਂ ਸਨ? ਪ੍ਰਸ਼ਨ 3, ਇਸ ਅਧਿਆਏ ਨੂੰ ਪੜ੍ਹਨ ਤੋਂ ਪਹਿਲਾਂ ਕੀ ਤੁਹਾਡੀ ਸੋਚ ਵਿੱਚ ਸ਼ਰਤਾਂ ਸਨ ਜੋ ਪਰਮੇਸ਼ਵਰ ਦੁਆਰਾ ਤੁਹਾਨੂੰ ਅਸ਼ੀਸ਼ ਦੇਣ, ਮਾਫ਼ ਕਰਨ ਅਤੇ ਜਾਂ ਤੁਹਾਨੂੰ ਚੰਗਾ ਕਰਨ ਤੋਂ ਪਹਿਲਾਂ ਪੂਰੀਆਂ ਕਰਨੀਆਂ ਜ਼ਰੂਰੀ ਸਨ? ਪ੍ਰਸ਼ਨ 4, ਕੀ ਤੁਹਾਡੀ ਖੁਸ਼ਖਬਰੀ ਸੰਬੰਧੀ ਸੂਝ ਵਿਵਸਥਾ ਆਧਾਰਿਤ ਰਲੀ ਮਿਲੀ ਜਾਂ ਕਿਰਪਾ ਆਧਾਰਿਤ ਸੀ? ਕੀ ਇਸ ਅਧਿਆਏ ਨੇ ਤੁਹਾਡੀ ਖੁਸ਼ਖਬਰੀ ਸੰਬੰਧੀ ਸੂਝ ਨੂੰ ਬਦਲ ਦਿੱਤਾ ਹੈ? ਜੇਕਰ ਇਸ ਤਰ੍ਹਾਂ ਹੋਇਆ ਹੈ ਤਾਂ ਕਿਵੇਂ? ਪ੍ਰਸ਼ਨ 5, ਦੋਨਾਂ ਨੇਮਾਂ ਵਿੱਚ ਅੰਤਰ ਨੂੰ ਸਮਝਣ ਦੀ ਘਾਟ ਕਾਰਨ ਕਿਵੇਂ ਲੋਕ ਪਰਮੇਸ਼ਵਰ ਦੀ ਭਲਾਈ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਹੋ ਜਾਂਦੇ ਹਨ? ਪਰਮੇਸ਼ਵਰ ਨਾਲ ਆਪਣੀ ਆਤਮਿਕ ਚਾਲ ਅਤੇ ਉੱਤਰ ਨਾ ਦਿੱਤੀ ਗਈ ਪ੍ਰਾਰਥਨਾ ਦੇ ਖੇਤਰਾਂ ਦੀ ਪੜਤਾਲ ਕਰੋ। ਕੀ ਉੱਤਰ ਨਾ ਦਿੱਤੀਆਂ ਗਈਆਂ ਪ੍ਰਾਰਥਨਾਵਾਂ ਦਾ ਕਾਰਨ ਕਿਰਪਾ ਨੂੰ ਸਮਝਣ ਦੀ ਘਾਟ ਕਾਰਨ ਹੈ? ਕੀ ਤੁਸੀਂ ਉੱਤਰ ਨਾ ਦਿੱਤੀਆਂ ਗਈਆਂ ਪ੍ਰਾਰਥਨਾਵਾਂ ਨੂੰ ਵਿਵਸਥਾ ਦੇ ਅਨੁਸਾਰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰ ਰਹੇ ਹੋ? ਪ੍ਰਸ਼ਨ 6, ਕੀ ਤੁਸੀਂ ਪਾਪਾਂ ਦੀ ਸਜ਼ਾ ਮਿਲਣ ਦੇ ਡਰ ਕਾਰਨ ਸੰਘਰਸ਼ ਕਰ ਰਹੇ ਹੋ? ਕੀ ਸ਼ਰਮ ਅਤੇ ਨਖੇਧੀ ਤੁਹਾਡੀ ਆਤਮਿਕ ਚਾਲ ਵਿੱਚ ਵਰਤਮਾਨ ਵੈਰੀ ਹੈ? ਕਿਵੇਂ ਮਸੀਹ ਯੱਸੂ ਦੀ ਪਹਿਚਾਣ ਨੇ ਤੁਹਾਡੇ ਸਾਰੇ ਪਾਪਾਂ ਅਤੇ ਸਜ਼ਾ ਨੂੰ ਝੱਲਿਆ ਤਾਂ ਕਿ ਇਸ ਤਰ੍ਹਾਂ ਦੇ ਭਾਵਨਾਤਮਕ ਟਕਰਾਅ ਤੋਂ ਤੁਹਾਨੂੰ ਆਜ਼ਾਦ ਕਰਾਵੇ? ਸੱਤਵਾਂ ਪ੍ਰਸ਼ਨ, ਕਿਵੇਂ ਪਰਮੇਸ਼ਵਰ ਦੇ ਕੰਮ ਪੂਰੇ ਅਤੇ ਸੰਪੂਰਨ ਹੋਏ ਦੀ ਜਾਣਕਾਰੀ ਨੇ ਤੁਹਾਡੇ ਹਿਰਦੇ ਵਿੱਚ ਸ਼ਾਂਤੀ ਅਤੇ ਆਰਾਮ ਦਿੱਤਾ? ਅੱਠਵਾਂ ਪ੍ਰਸ਼ਨ, ਤੁਹਾਡੇ ਵਿਸ਼ਵਾਸ ਦੀ ਪਰਿਭਾਸ਼ਾ ਕੀ ਹੈ? ਕੀ ਤੁਸੀਂ ਵਿਸ਼ਵਾਸ ਨੂੰ ਆਤਮਿਕ ਗੁਣ ਸਮਝਦੇ ਹੋ ਜਿਸ ਕਾਰਨ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣ ਲਈ ਪ੍ਰੇਰਿਤ ਕਰਦਾ ਹੈ, ਅਤੇ ਕੀ ਵਿਸ਼ਵਾਸ ਉਸ ਦੀ ਭਲਾਈ ਦਾ ਜਵਾਬ ਹੈ? ਨੌਵਾਂ ਪ੍ਰਸ਼ਨ, ਕੀ ਕਿਰਪਾ ਦੀ ਖੁਸ਼ਖਬਰੀ ਗੁਆਚਿਆਂ ਹੋਇਆਂ ਨੂੰ ਬਦਲਣ ਅਤੇ ਜਿੱਤਣ ਲਈ ਵਿਵਸਥਾ ਆਧਾਰਿਤ ਖੁਸ਼ਖਬਰੀ ਦੇ ਮੁਕਾਬਲੇ ਜ਼ਿਆਦਾ ਅਸਰਦਾਰ ਹੈ? ਇਸ ਤਰ੍ਹਾਂ ਕਿਵੇਂ?